ਕਿਉਂ ਫੇਲ ਹੋਏ? ਫਰਜ਼ ਨਹੀਂ ਉਹਨਾਂ ਨੇ ਕਿਹਾ ਤੁਹਾਡਾ ਫਰਜ਼ ਆ ਕਰੋ, ਹੱਕ ਮੰਗੋ, ਮੂਰਖਾਂ ਨੂੰ ਜਮਲਾ ਦਿੱਤਾ, ਰਸ਼ੀਆ ਸਾਰਾ ਫੇਲ ਕਰਾ ਕੇ ਰੱਖ ਦਿੱਤਾ। ਕੰਮ ਕਰੋ ਨਾ, ਹੱਕ ਮੰਗੀ ਜਾਓ, ਖਾਓਗੇ ਕਿੱਥੋਂ, ਖਾਓਗੇ ਕਿੱਥੋਂ, ਫੇਲ ਹੋ ਜੂਗਾ। ਮੁੰਡਿਆਂ ਨੂੰ ਕਹਿ ਦਿੱਤਾ ਵੀ ਹੱਕ ਤਾਂ ਮੰਗਦੇ ਰਹੋ, ਪਿਓ ਤੋਂ ਢੱਕਾ ਤੋੜਿਓ ਨਾ, ਜੇ ਬਾਹਰੋਂ ਕੁਛ ਆਊ ਨੀ ਤੁਹਾਨੂੰ ਕੀ ਦੇ ਦੂ, ਕੋਈ ਕਮਾਓਗੇ ਤਾਂ ਹੀ ਤੁਸੀਂ। ਹਾਂ, ਜੇ ਕਮਾਈ ਦਾ ਤੁਹਾਨੂੰ ਦਿੰਦਾ ਨੀ, ਜਮਾਂ ਕਰੀ ਜਾਂਦਾ, ਫਿਰ ਤਾਂ ਜਾਇਜ਼ ਹੈ, ਉੱਥੇ ਤੱਕ ਤਾਂ ਜਾਇਜ਼ ਹੈ, ਪਰ ਨਾਲ ਫਰਜ਼ ਵੀ ਹੈ। ਜੇ ਹੱਕ ਹੈ ਤਾਂ ਨਾਲ ਫਰਜ਼ ਵੀ ਹੈ ਸਾਡਾ। ਫਰਜ਼ ਦੀ ਗੱਲ ਨੀ ਕਰਦਾ ਕੋਈ ਵੀ, ਜਿੰਨੇ ਯੂਨੀਅਨ ਯੂਨੀਅਨ ਵਾਲੇ ਫਰਜ਼ ਦੀ ਗੱਲ ਕਿਤੇ ਨੀ ਕਰਦੇ, ਹੱਕ ਦੀ ਗੱਲ ਕਰਦੇ ਨੇ, ਸਾਰਾ ਝਗੜਾ ਇਸ ਗੱਲ ਚ ਪਏ। ਕੋਰਟਾਂ ਨੇ ਮਹਿਸੂਸ ਕੀਤੀ ਹੁਣ ਇਹ ਗੱਲ, ਫਰਜ਼ ਦੀ ਗੱਲ ਕੋਈ ਨੀ ਕਰਦਾ, ਜਿਹੜੇ ਫਰਜ਼ ਦੀ ਗੱਲ ਕਰਦੇ ਨੀ ਉਹ ਸਾਰੇ ਸ਼ਰਾਰਤੀ ਨੇ ਆਦਮੀ। ਉਹ ਸਾਰੀਆਂ ਗੱਲਾਂ ਗੈਰ ਕਾਨੂੰਨ ਨਹੀਂ ਕਰ ਦੇਣੀਆਂ ਚਾਹੀਦੀਆਂ ਨੇ, ਜੇ ਸ਼ਾਂਤੀ ਕਰਦੀ, ਜਿਹੜਾ ਇਹ ਗੱਲ ਕਰੂ ਅਪਰਾਧ ਹੈ। ਅੱਗੇ ਗਵਾਹ ਨੂੰ ਨਾਲ ਸਜ਼ਾ ਹੋ ਜਾਂਦੀ ਸੀ, ਜਿਹੜੀ ਤੇ ਝੂਠੇ ਜਾਂ ਰਾਜੇ ਸੀ, ਇਹਨੇ ਕੇਸ ਨਹੀਂ ਦਿੰਦੇ, ਗਵਾਹ ਨੂੰ ਕੋਈ ਕੁਛ ਕਹਿਣਾ ਨਹੀਂ, ਕੇਸਾਂ ਦੇ ਵਾਰ ਲੱਗੇ ਪਏ ਨੇ, ਇੱਕ ਤਰ ਛੁੱਟੂਗੀ ਇੱਕ ਤਰ ਜਾਊਗੀ ਜੇਲ੍ਹ ਚ, ਇਹ ਕਾਨੂੰਨ ਕਰ ਦੇਣ, ਕੇਸ ਸਾਰੇ ਖਤਮ ਨੇ। ਜਿਹੜਾ ਝੂਠੇ ਪਾਸੇ ਜਾਊ ਗਵਾਹ ਵੀ ਜਾਣਗੇ ਅੰਦਰ ਨਾਲ ਹੀ, ਤੂੰ ਮਿਸਗਾਈਡ ਕੀਤਾ, ਅਦਾਲਤ ਦਾ ਇੰਨਾ ਟਾਈਮ ਵੇਸਟ ਕੀਤਾ, ਅਦਾਲਤ ਐਵੇਂ ਚੱਲਦੀ ਹੈ, ਕਿੰਨਾ ਖਰਚਾ ਹੁੰਦਾ। ਅਸਲ 'ਚ ਕੋਈ ਕਹਿਣ ਵਾਲਾ ਹੈ ਹੀ ਨਹੀਂ, ਜੋ ਕਾਨੂੰਨ ਬਣਾਇਆ ਹੈ ਸ਼ਰਾਰਤੀ ਆਦਮੀ ਦਾ ਕਾਨੂੰਨ ਬਣਾਇਆ ਹੈ, ਇਮਾਨਦਾਰ ਆਦਮੀ ਦਾ ਕਾਨੂੰਨ ਬਣਾਇਆ ਹੋਇਆ ਹੀ ਨਹੀਂ, ਇਮਾਨਦਾਰੀ ਦੇ ਚੱਲਣ ਵਾਸਤੇ ਕਾਨੂੰਨ ਬਣਾਇਆ ਨਹੀਂ, ਉਹਨਾਂ ਨੇ ਆਪਣੇ ਵਾਸਤੇ ਬੇਈਮਾਨੀ ਦੇ ਰਾਹ ਨਾਲ ਰੱਖੇ, ਕੋਈ ਨਾ ਕੋਈ ਖਿੜਕੀ ਬੇਈਮਾਨੀ ਵਾਸਤੇ ਰੱਖੀ ਹੈ। ਜਿਹੜੇ ਬੜੇ ਨੇ ਵੀ ਅਸੀਂ ਬਾਜੀਏ ਕਾਨੂੰਨ ਤੋਂ, ਛੋਟੇ ਕਾਨੂੰਨ 'ਚ ਫਸੀ ਜਾਣ। ਚੋਰ ਬੋਰੀਆਂ ਰੱਖੀਆਂ ਹੋਈਆਂ, ਚੋਰ ਬੋਰੀਆਂ ਜਦ ਤੱਕ ਹੋਣਗੀਆਂ ਉੱਥੇ ਇਨਸਾਫ਼ ਹੋਣਾ ਹੀ ਨਹੀਂ। ਹਾਂਜੀ,
ਤੁਰਕ ਤਰੀਕਤ ਜਾਣੀਏ, ਹਿੰਦੂ ਵੇਦ ਪ੍ਰਾਣ ਮਨ ਸਮਝਾਵਣ ਕਾਰਨੇ ਕੁਸ਼ੁਕ ਪੜ੍ਹੀਏ ਗਿਆਨ।
ਜਿਹੜਾ ਗਿਆਨ ਹੁੰਦਾ ਨਾ, ਮਨ ਨੂੰ ਸਮਝਾਉਣ ਵਾਸਤੇ ਪੜ੍ਹੀਦਾ ਹੁੰਦਾ, ਮਨ ਨੂੰ ਸਮਝਾਉਣਾ ਹੈ, ਸਮਝਾਉਣਾ ਹੀ ਲੜਨਾ ਹੁੰਦਾ, ਸਮਝਾਉਣ ਵਾਸਤੇ ਵੀ ਤਾਂ ਲੜੀਦਾ ਹੁੰਦਾ, ਵੀ ਤੂੰ ਆਹ ਗੱਲ ਮੰਨਦਾ ਕਿਉਂ ਨਹੀਂ। ਇੱਥੇ ਤੱਕ ਸਮਝਾਉਣ ਵਾਲੀ ਲੜਾਈ ਹੈ ਉਸਦੀ ਭਾਈ, ਜਿਹੜਾ ਫਾਇਦੇ ਵਾਲਾ ਰਸਤਾ ਉੱਧਰ ਜਾਣਾ, ਨੁਕਸਾਨ ਵਾਲੇ ਰਸਤੇ ਨਹੀਂ ਜਾਣਾ। ਇਹ ਆਪਾਂ ਘਰਾਂ 'ਚ ਕਰਦੇ ਹਾਂ ਜਵਾਕਾਂ ਨਾਲ, ਘਾਟੇ ਵਾਲੇ ਰਸਤੇ ਨਹੀਂ ਜਾਣਾ, ਇਹਦੇ ਵਾਸਤੇ ਲੜਾਈ ਵੀ ਹੈ। ਤੁਰਕ ਤਰੀਕਤ ਜਾਣੀ ਹੈ, ਤੁਰਕ ਜਿਹੜੇ ਨੇ ਮੁਸਲਮਾਨ ਨੇ, ਤਰੀਕਤ ਇੱਕ ਉਹਨਾਂ ਦੀ ਕਿਤਾਬ ਹੈ, ਉਹਦੇ 'ਚ ਮਨ ਨੂੰ ਸਮਝਾਉਣ ਦੀ ਗੱਲ ਕਰਦੇ ਨੇ, ਉਹਦੇ 'ਚ ਮਨ ਨੂੰ ਸਮਝਾਉਣ ਦੀ ਗੱਲ ਕੀਤੀ ਹੋਈ ਹੈ। ਤੁਰਕਾਂ ਨੇ ਤਰੀਕਤ ਦੇ ਵਿੱਚੋਂ ਜਾਣੇ, ਮਨ ਕਿਵੇਂ ਸਮਝਾਉਣਾ?
ਹਿੰਦੂ ਵੇਦ ਪੁਰਾਣ,
ਹਿੰਦੂਆਂ ਨੇ ਵੇਦ ਪੁਰਾਣ ਦੇ ਵਿੱਚ ਮਨ ਨੂੰ ਸਮਝਾਉਣ ਦੀ ਗੱਲ ਦੱਸੀ ਹੈ, ਢੰਗ ਦੱਸੇ ਨੇ, ਤਰੀਕੇ ਦੱਸੇ ਨੇ, ਸਾਖੀਆਂ ਨੇ ਕਿਹਨੇ ਕਿਵੇਂ ਸਮਝਾਇਆ, ਕਿਹਨੇ ਕਿਵੇਂ ਸਮਝਾਇਆ, ਕਿਵੇਂ ਸਮਝ ਸਕਦਾ, ਉਹ ਸਾਖੀਆਂ ਦੇ ਵਿੱਚ ਇੱਕ ਇੱਕ ਪੁਆਇੰਟ, ਇੱਕ ਇੱਕ ਪੁਆਇੰਟ ਜੇ ਇਕੱਠੇ ਕਰ ਲਈਏ ਤਾਂ ਉਹ ਹਾਰ ਬਣਦਾ ਖੋਜ ਕਰਕੇ। ਹਿੰਦੂ ਵੇਦ ਪੁਰਾਣ ਮਨ ਸਮਝਾਉਣ ਕਾਰਨ ਗਿਆਨ ਕਿਤੋਂ ਪੜ੍ਹ ਲਓ, ਉੱਥੋਂ ਵੀ ਪੜ੍ਹਿਆ ਜਾ ਸਕਦਾ, ਪਰ ਮਨ ਨੂੰ ਸਮਝਾਉਣ ਵਾਸਤੇ ਪੜ੍ਹਨਾ। ਸਮਝਿਆ ਹੋਇਆ ਮਨ ਸੰਤੋਖੀ ਹੁੰਦਾ, ਦੂਏ ਦਾ ਹੱਕ ਨਹੀਂ ਖਾਣਾ, ਸਮਝੇ, ਦਇਆ ਰੱਖਣੀ, ਸਾਰੇ ਗੁਣੇ ਗੁਣ ਨੇ ਸਮਝਾਉਣ ਦੇ ਵਿੱਚ।
ਓਂਕਾਰ ਆਦਿ ਮੈਂ ਜਾਣਾ,
ਕਿਤੋਂ ਪੜ੍ਹ ਲਓ ਗਿਆਨ ਕਹਿੰਦੇ, ਚਾਹੇ ਉਧਰੋਂ ਪੜ੍ਹ ਲਓ ਚਾਹੇ ਇਧਰੋਂ ਪੜ੍ਹ ਲਓ, ਪਰ ਉਹਦਾ ਮਤਲਬ ਮਨ ਸਮਝਾਉਣਾ ਹੋਵੇ ਗਿਆਨ ਤੋਂ, ਫਿਰ ਤਾਂ ਉਹਦਾ ਲਾਭ ਹੈ। ਜੇ ਮਨ ਸਮਝਾਉਣ ਵਾਸਤੇ ਨਹੀਂ ਨਾ ਕੀਤਾ ਤਾਂ ਕਾਹਦੇ ਵਾਸਤੇ ਕਰਦੇ ਨੇ, ਹੋਰ ਵੀ ਕਰਦੇ ਨੇ ਲੋਕ ਮਿਸਯੂਜ ਗਿਆਨ ਦਾ, ਕਿਵੇਂ ਕਰਦੇ ਨੇ? ਹਿਰਨਾ ਬਾਜਾਂ ਤੇ ਸਿੱਖਦਾਰਾਂ ਇੰਨਾ ਪੜਿਆ, ਫਾਹੀ ਲੱਗੀ ਜਾਤ ਫਾਹਨ ਅੱਗੇ ਨਹੀਂ ਤੋਂ, ਇਹ ਕੰਮ ਨਹੀਂ ਕਰਨਾ। ਥੋੜ੍ਹਾ ਜਿਹਾ ਗਿਆਨ ਪੜ੍ਹ ਲਿਆ ਜਿਵੇਂ ਸੰਤ ਕਰਦੇ ਨੇ, ਆਈ ਜਾਓ ਫਸੀ ਜਾਓ, ਆਈ ਜਾਓ ਫਸੀ ਜਾਓ, ਸਰਸਿਆਲੇ ਨੇ ਭੀੜੇ ਵੀ ਇਕੱਠੀ ਕਰੀ ਹੈ, ਆਈ ਜਾਓ ਫਸੀ ਜਾਓ, ਦੇਣਾ ਕਿਸੇ ਦੇਣ ਨੂੰ ਕੋਈ ਹੁੰਦਾ ਤਾਂ ਦਿੰਦਾ, ਜੇ ਉਹਨੇ ਸਿੱਖਾਂ ਨਾਲ ਤੋੜ ਕੇ ਰਾਧਾ ਸਵਾਮੀਆਂ ਨੇ ਬਣਾਏ ਤੇ ਦਿੱਤਾ ਕੀ ਸਿੱਖਾਂ ਨੂੰ, ਜਿਹੜਾ ਇਹਨਾਂ ਸਿੱਖਾਂ ਕੋਲ ਉਹਨਾਂ ਕੋਲ ਕੀ ਫਲਤੂ ਹੈ, ਉਹਨਾਂ ਕੋਲ ਤਾਂ ਭਗਤ ਬਹੁਤ ਬਣ ਜਾਣੇ ਚਾਹੀਦੇ ਤੇ ਹੁਣ ਨੂੰ, ਇਹਨਾਂ ਕੋਲ ਤਾਂ ਬਣੇ ਨੀ, ਉਹਨਾਂ ਕੋਲ ਤਾਂ ਸੁਪੀਰੀਅਰ ਸੀ ਨਾ ਜਿਹੜੇ ਲੋਕ ਛੱਡ ਕੇ ਗਏ ਇਧਰੋਂ, ਜੇ ਤੁਸੀਂ ਚੰਗੇ ਸੀ ਤਾਂ ਗਏ, ਤੁਸੀਂ ਕੀ ਦੇ ਦਿੱਤਾ ਲੋਕਾਂ ਨੂੰ, 50-60 ਸਾਲ ਹੋ ਗਏ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਨੇ, ਦੱਸੋ ਕਿਸੇ ਕੋਲ ਦਿਖਾਓ ਕੀ ਹੈ, ਕਿਸੇ ਕੋਲ ਕੁਛ ਨਹੀਂ ਹੈ, ਪਰ ਕੀ ਸੀਗੀ ਇਹ ਵੀ ਆਹੀ ਕੁਛ ਸੀ, ਮਨ ਸਮਝਾਵਣ ਕਾਲ ਨੇ ਗਿਆਨ ਨਹੀਂ ਸੀ ਪੜਿਆ, ਉਹਦਾ ਭੇਡਾਂ ਨੂੰ ਆਪਣੀਆਂ ਨੂੰ ਟਿੱਕੇ ਲਾਏ ਤੇ ਤੁਸੀਂ ਭੇਡਾਂ ਬਣਾਈਆਂ ਨੇ, ਇਹਨੇ ਇਹ ਕਹਿੰਦਾ ਹੁੰਦਾ ਸੀ ਇਹਨਾਂ ਦਾ ਆਪਣਾ ਗੁਰਚਰਨ ਸਿੰਘ, ਇਹ ਭੇਡਾਂ ਨੂੰ ਟਿੱਕੇ ਨੇ, ਆ ਤੁਸੀਂ ਵੀ ਭੇਡਾਂ ਨੂੰ ਟਿੱਕੇ ਲਾਏ ਨੇ, ਹੋਰ ਕੀਤਾ, ਤੁਸੀਂ ਜਿਹੜੇ ਰਾਧਾ ਸਵਾਮੀ ਬਣਾ ਲਏ ਭੇਡਾਂ ਨੂੰ ਟਿੱਕੇ ਲਾਏ ਨੇ, ਹੋਰ ਕੀ ਹੈ, ਅਲੱਗ ਇੱਕ ਸੰਪਰਦਾ ਬਣਾ ਲਈ ਵੋਟਾਂ ਵਾਸਤੇ, ਉਹਨਾਂ ਵਾਸਤੇ ਭੇਡਾਂ ਨੂੰ ਟਿੱਕੇ ਨੇ, ਹੋਰ ਕਾਹਦੇ ਵਾਸਤੇ, ਇਹ ਦੱਸਣ ਵੀ ਭੇਡਾਂ ਨੂੰ ਟਿੱਕੇ ਸਾਡੇ ਕਿਉਂ ਨੀ, ਇਹਨਾਂ ਦੇ ਕਿਉਂ ਸੀ, ਜਿਹੜੇ ਆਪ ਬਿਆਨ ਦਿੰਦੇ ਨੇ ਭੇਡਾਂ ਨੂੰ ਟਿੱਕੇ ਨੇ, ਤੁਹਾਡੀਆਂ ਭੇਡਾਂ ਨੂੰ ਟਿੱਕੇ ਹੁਣ ਕਿਉਂ ਨੀ, ਰਾਧਾ ਸਵਾਮੀ ਪਹਿਲਾਂ ਕਿਵੇਂ ਸੀ, ਇਹ ਫਰਕ ਕੀ ਹੈ, ਨਿਕਲਿਆ ਕੀ 50 ਸਾਲ ਤੇ ਬਾਅਦ, 60 ਸਾਲ ਤੇ ਬਾਅਦ ਤੁਸੀਂ ਲੋਕਾਂ ਨੂੰ ਕੀ ਦਿੱਤਾ, 50 ਸਾਲ ਤੇ ਬਾਅਦ ਤਾਂ ਅਸੀਂ ਜਵਾਬ ਮੰਗ ਸਕਦੇ, ਇੱਕ ਆਦਮੀ ਦੀ ਜ਼ਿੰਦਗੀ ਲੰਘ ਜਾਂਦੀ ਹੈ 50 ਸਾਲ, 15 ਸਾਲ ਤੇ ਘੱਟ ਦਾ 12 ਸਾਲ ਦਾ ਬਾਲਪਨ ਹੁੰਦਾ ਕਿਸੇ, ਜੇ 50 ਸਾਲ ਮੰਨ ਲਈਏ 62 ਸਾਲ ਦੀ ਉਮਰ ਹੋ ਗਈ, ਉਹਦੇ ਬਾਅਦ ਸਵਾ ਉਹਨੂੰ ਗਿਆਨ ਹੋਊਗਾ, ਉਹਦੇ ਬਾਅਦ ਕੀ ਹੋਊਗਾ ਗਿਆਨ, 50 ਤੇ 100 ਸਾਲ ਹੋ ਗਏ ਰੌਲਾ ਪਾਉਂਦਿਆਂ ਨੂੰ, ਤੁਸੀਂ ਦੱਸੋ ਕੀ ਦਿੱਤਾ, ਔਰ ਗੁਰਚਰਨ ਸਿੰਘ ਦੇ ਪੱਲੇ ਦੱਸੋ ਕੀ ਸੀ, ਜਿਹੜੀ ਇਹਨਾਂ ਨੇ ਕਿਤਾਬ ਛਾਪੀ ਉਹ ਕੱਚੀ ਬਾਣੀ, ਉਹਨੂੰ ਕੱਚੀ ਔਰ ਪੱਕੀ ਬਾਣੀ ਦਾ ਪਤਾ ਨਹੀਂ ਸੀ, ਨਾ ਇਹਨਾਂ ਜੋ ਕਿਸੇ ਨੂੰ ਪਤਾ, ਕੋਈ ਆਦਮੀ ਨਾ ਜੋ ਕਹੇ ਮੈਨੂੰ ਕੱਚੀ ਪੱਕੀ ਬਾਣੀ ਦਾ ਪਤਾ, ਗਿਆਨ ਜੇ ਕੱਚੀ ਪੱਕੀ ਬਾਣੀ ਦਾ ਗਿਆਨ ਹੋਵੇ ਤਾਂ ਮਿਕਸ ਬਾਣੀ ਤੁਸੀਂ ਕਿਉਂ ਪੜੋ, ਜਿਹੜੇ ਬੰਦਿਆਂ ਨੂੰ ਇੰਨਾ ਵੀ ਗਿਆਨ ਨਹੀਂ ਹੈ ਤੇ ਫਿਰ ਤੁਸੀਂ ਠੀਕ ਹੀ ਭੇਡਾਂ ਨੂੰ ਟਿੱਕੇ ਪ੍ਰੋਪਰਟੀ ਬਣਾ ਲਈ, ਮਗਰ ਲੋਕ ਨੇ ਵੋਟਾਂ ਲੈਣੇ ਉੱਥੇ ਕੰਮ ਕਰਾਉਣੇ, ਧਰਮ ਦਾ ਤਾਂ ਕੋਈ ਅੰਸ਼ ਨਹੀਂ ਹੈ, ਧਰਮ ਵਾਲੇ ਦਾ ਕੋਈ ਗੱਲ ਨਹੀਂ ਹੈ, ਜੋ ਤੁਸੀਂ ਪਹਿਲੇ ਸੀੜੀਆਂ ਨੇ ਉਹਦੀਆਂ ਪੜ ਉਹ ਜੋ ਬੋਲਦਾ ਸੀ ਉਹਦੇ ਹਿਸਾਬ ਨਾਲ ਤੁਸੀਂ ਜਸਟੀਫਾਈ ਕਰੋ ਤੁਸੀਂ ਠੀਕ ਹੋ, ਇਹ ਗਿਰਜੂਗਾ ਮਹਿਲ, ਇਹ ਕੱਚਾ ਮਹਿਲ ਹੈ ਗਿਰਜੂਗਾ ਸਾਰਾ ਹੀ, ਜੇ ਆਓਗੇ ਗੁਰਬਾਣੀ ਤੇ ਸਾਰੇ ਤੁਹਾਨੂੰ ਛੱਡ ਕੇ ਗੁਰੂ ਘਰ ਆ ਜਾਣਗੇ, ਜੇ ਗੁਰਬਾਣੀ ਦਾ ਸਹੀ ਪ੍ਰਚਾਰ ਕਰੋਗੇ ਤੁਹਾਨੂੰ ਛੱਡ ਕੇ ਗੁਰੂ ਘਰ ਜਾ ਜਾਣਗੇ ਸਾਰੇ ਹੀ, ਫਿਰ ਹੀ ਤੁਹਾਡੇ ਵਰਗ ਕਿਸੇ ਨੇ ਰਹਿਣਾ, ਆਦਮੀ ਤਾਂ ਗੁਰੂ ਮੰਨਿਆ ਹੀ ਨਹੀਂ ਹੋਇਆ ਤੁਸੀਂ ਗੁਰੂ ਬਣੇ ਬੈਠੇ ਹੋ, ਆਦਮੀ ਤਾਂ ਗੁਰੂ ਮੰਨਦੀ ਹੋ ਨਹੀਂ, ਬਾਣੀ ਜਿਹੜੀ ਬਾਣੀ ਤੁਸੀਂ ਬੇਸ ਲੈਂਦੇ ਹੋ ਤਾਂ ਆਦਮੀ ਨੂੰ ਗੁਰੂ ਨਹੀਂ ਮੰਨਦੀ, ਜਿਹੜੇ ਨਾਮ ਦੀ ਤੁਸੀਂ ਗੱਲ ਕਰਦੇ ਹੋ ਉਹਦਾ ਝੂਠਾ ਹੈ, ਦਿੱਤਾ ਨਹੀਂ ਜਾ ਸਕਦਾ ਨਾਮ ਤਾਂ, ਨਾਮ ਦਰਗਾਹ ਚੋਂ ਬਣਦਾ, ਸਾਬਤ ਕਰੋ ਤੁਸੀਂ ਨਾਮ ਤੁਹਾਡੇ ਕੋਲ ਕਿਸੇ ਕੋਲ ਹੈਗਾ, ਸਾਬਤ ਕਰੋ, ਚਰਚਾ ਕਰ ਲੈਣੇ ਟੈਲੀਵਿਜ਼ਨ ਤੇ ਕਰ ਲੈਣੇ, ਨਹੀਂ ਕਿਤਾਬਾਂ ਲਿਖ ਲਓ ਜਿੱਥੇ ਮਰਜ਼ੀ ਕਰ ਲਓ, ਕਿਉਂ ਲੋਕਾਂ ਦਾ ਜੀਵਨ ਖਰਾਬ ਕਰਦੇ ਹੋ, ਮਿਸਗਾਈਡ ਕਰਦੇ ਹੋ, ਇਹ ਹੈ ਆਹ ਕੰਮ ਨਹੀਂ ਕਰਨਾ ਕਬੀਰ ਕਹਿੰਦਾ, ਥੋੜਾ ਗਿਆਨ ਪੜ ਕੇ ਵਰਗ ਲਾ ਕੇ ਲੋਕਾਂ ਨੂੰ ਧੜੇਬੰਦੀ ਨਹੀਂ ਬਣਾਉਣੀ, ਸਾਰਿਆਂ ਨੂੰ ਜੋੜਨਾ ਇੱਕ ਜਗ੍ਹਾ, ਉਹ ਤੁਰਕਾਂ ਦੀ ਵੀ ਗੱਲ ਕਰ ਰਿਹਾ, ਹਿੰਦੂਆਂ ਦੀ ਵੀ ਗੱਲ ਕਰ ਰਿਹਾ, ਇੱਕ ਜਗ੍ਹਾ ਜੋੜ ਹੈ, ਉਹ ਕਹਿੰਦੇ ਚਾਹੇ ਉਧਰੋਂ ਪੜ ਲਓ, ਤੁਰਕ ਤਰੀਕਤ ਜਾਣੀ ਹੈ, ਹਿੰਦੂ ਵੇਦ
ਪ੍ਰਾਣ
ਮਨ ਸਮਝਾਵਣ ਕਾਰਨ ਹੈ, ਸਮਝਿਆ ਹੋਇਆ ਮਨ ਲੜਦਾ ਹੀ ਨਹੀਂ ਕਿਸੇ ਨੂੰ, ਤੁਸੀਂ ਮਨ ਸਮਝਾਉਣ ਖਾਤਰ ਇਹ ਕੰਮ ਕੀਤਾ ਹੈ, ਦੱਸੋ ਕਿਹਦਾ ਮਨ ਸਮਝੇ, ਸਮਝਾਇਆ ਹੋਇਆ ਦੱਸੋ ਕੀ ਸਮਝਾਇਆ,
ਓਂਕਾਰ ਆਦਮ ਹੈ ਜਾਣਾ ਲਿਖ ਅਰੇ ਬੇਟੇ ਤਾਹੇ ਨਾ ਮੰਨਣਾ,
ਫਿਰ ਅੱਗੇ ਹੋਰ ਕਹਿੰਦਾ ਓਂਕਾਰ ਆਦਮ, ਦੇਖੋ ਇੱਕ ਓਂਕਾਰ ਨੀ ਇਹ ਨੀ ਲਾਇਆ ਹੋਇਆ, ਓਂਕਾਰ ਨਾਨਕ ਨੇ ਨੀ ਸ਼ਬਦ ਵਰਤਿਆ ਹੋਇਆ, ਇਹਨਾਂ ਨੂੰ ਸਿੱਖਾਂ ਨੂੰ ਪਤਾ ਹੀ ਨੀ ਹੈ, ਬਾਣੀ ਇਹ ਮੈਂ ਤਾਂ ਸ਼ੁਰੂ ਕੀਤੀ ਹੈ ਕਬੀਰ ਦੀ, ਇਹਨਾਂ ਨੂੰ ਪਤਾ ਲੱਗ ਜਾਵੇ ਵੀ ਸਾਰਾ ਮੁੱਢ ਕਬੀਰ ਹੈ, ਇਸ ਵਿਚਾਰਧਾਰਾ ਦਾ ਮੁੱਢ ਕਬੀਰ ਹੈ। ਓਂਕਾਰ ਸ਼ਬਦ ਵਰਤਿਆ ਕਾ ਨਹੀਂ ਵਰਤਿਆ ਹੋਇਆ ਨਾਲ, ਓਂਕਾਰ ਓਂਕਾਰ ਹੁੰਦਾ ਇੱਕੋ ਹੀ ਹੈ, ਪਰ ਓਂਕਾਰ ਆਪਣੇ ਆਪ ਜਿੰਨੀ ਬੈਠਣ ਲੱਗ, ਇੱਕ ਦਾ ਗੁਣ ਹੈ ਓਂਕਾਰ, ਇੱਕ ਦੀ ਪਰਿਭਾਸ਼ਾ ਹੈ ਓਂਕਾਰ, ਇੱਕ ਓਂਕਾਰ ਦੀ ਪਰਿਭਾਸ਼ਾ, ਸਤਨਾਮ ਵੀ ਉਹਦੀ ਪਰਿਭਾਸ਼ਾ, ਕਰਤਾ ਪੁਰਖ ਵੀ ਉਸ ਨੂੰ ਕਹਿੰਦੇ ਨੇ, ਇੱਕ ਨੂੰ ਹੀ ਓਂਕਾਰ ਕਹਿੰਦੇ ਨੇ, ਇੱਕ ਨੂੰ ਹੀ ਸਤਨਾਮ ਕਹਿੰਦੇ ਨੇ, ਇੱਕ ਨੂੰ ਹੀ ਕਰਤਾ ਪੁਰਖ ਕਹਿੰਦੇ ਨੇ, ਇੱਕ ਨੂੰ ਹੀ ਨਿਰਭਉ ਕਿਹਾ ਹੋਇਆ, ਇੱਕ ਨੂੰ ਹੀ ਨਿਰਵੈਰ ਕਿਹਾ ਹੋਇਆ, ਇੱਕ ਹੀ ਨਿਰਵੈਰ ਹੋ ਸਕਦਾ ਨੀ, ਹੋ ਹੀ ਨਹੀਂ ਸਕਦਾ, ਅੱਧਾ ਨਿਰਵੈਰ ਹੁੰਦਾ ਹੀ ਨਹੀਂ, ਕ੍ਰਿਸ਼ਨ ਅੱਧਾ ਨਿਰਵੈਰ ਹੈ ਨੀ, ਸ਼ਿਵਜੀ ਅੱਧਾ ਨਿਰਵੈਰ ਹੈ ਨੀ, ਵਿਸ਼ਨੂੰ ਅੱਧਾ ਨਿਰਵੈਰ ਹੈ ਨੀ, ਰਾਮਚੰਦਰ ਅੱਧਾ ਨਿਰਵੈਰ ਹੈ ਨੀ, ਰਿਸ਼ੀ ਮੁਨੀ ਸਾਰੇ ਅੱਧੇ ਅੱਧੇ ਨੇ ਨਿਰਵੈਰ, ਕੋਈ ਵੀ ਨਹੀਂ ਉਹਨਾਂ ਚ, ਭਗਤ ਪੂਰੇ ਨੇ ਨਿਰਵੈਰ ਨੇ, ਤਰੂ ਨਿਰਵੈਰ ਹੈ, ਸਾਰੇ ਪ੍ਰੇਮ ਕਰਦੇ ਨੇ ਤਰੂ, ਪ੍ਰਹਲਾਦ ਨਿਰਵੈਰ ਹੈ, ਸਮਝੇ, ਸੁਖਦੇਵ ਨਿਰਵੈਰ ਹੈ, ਜਿਹੜੇ ਭਗਤ ਨੇ ਨਿਰਵੈਰ ਨੇ, ਭਗਤ ਨਿਰਵੈਰ ਨੇ, ਕਿਉਂ ਪੂਰੇ ਨੇ ਉਹ, ਇੱਕ ਨੇ ਸਾਬਤ ਨੇ, ਸਾਬਤ ਤੇ ਬਿਨਾਂ ਨਿਰਵੈਰ ਨਹੀਂ ਹੁੰਦਾ ਕੋਈ ਵੀ, ਪਰ ਭਗਤਾਂ ਨੂੰ ਕੋਈ ਨਹੀਂ ਪੁੱਛਦਾ, ਪੂਜਾ ਹੁੰਦੀ ਹੈ ਅੱਧਿਆਂ ਦੀ, ਸੰਸਾਰ ਹੈ ਨਾ, ਪੂਜਾ ਕਿਹਦੀ ਹੁੰਦੀ ਹੈ, ਮਾਇਆ ਚ ਮਾਇਆਧਾਰੀਆਂ ਦੀ ਪੂਜਾ ਹੁੰਦੀ ਹੈ, ਮਾਇਆ ਚ ਪੂਜਾ ਹੀ ਮਾਇਆਧਾਰੀਆਂ ਦੀ ਹੋਊ, ਮਾਇਆਧਾਰੀ ਮਾਇਆਧਾਰੀਆਂ ਦੀ ਪੂਜਾ ਕਰਦੇ ਹੁੰਦੇ ਨੇ, ਭਗਤਾਂ ਮਾਰਦੇ ਨੇ ਛੇਤਰ ਮਾਇਆਧਾਰੀਆਂ ਦੇ, ਉਹਨਾਂ ਦੀ ਪੂਜਾ ਕਿਵੇਂ ਕਰਨ, ਇਹ ਉਹਦਾ ਕਹਿੰਦੇ ਬੰਦੇ ਬਣ ਜਾਓ, ਉਹ ਥਾਣੇ ਤਾਂ ਸ਼੍ਰੀ ਬਾਜਵੇਂ ਵੀ ਨਹੀਂ ਜਾਗਿਆ ਜੀ, ਚਾਹੇ ਕੁਛ ਨਾ ਕਹੇ ਥਾਣੇਦਾਰ ਉਹਨੂੰ, ਪਰ ਸ਼੍ਰੀ ਬਾਜਵੇਂ ਕਹਿੰਦੇ ਵੀ ਥਾਣੇ ਦਾ ਭਾਈ ਸਾਡਾ ਤਾਂ ਕੋਈ ਬਾਪ ਦਾਦੇ ਚੋਂ ਨਹੀਂ ਕਹਿੰਦੇ ਥਾਣੇ ਗਏ, ਥਾਣਾ ਬਦਨਾਮ ਕੀਤਾ ਹੋਇਆ, ਇਹ ਚੰਗੀ ਜਗ੍ਹਾ ਨਹੀਂ, ਜਿਵੇਂ ਥਾਣਾ ਚੰਗਾ ਹੈ ਚੰਗੇ ਬਣਾਉਂਦਾ ਮਾੜਿਆਂ ਨੂੰ ਬਦਨਾਮ ਹੈ, ਇਵੇਂ ਭਗਤ ਬਦਨਾਮ ਨੇ, ਇਹ ਨਹੀਂ ਬਖਸ਼ਦੇ ਕਿਸੇ ਨੂੰ ਵੀ, ਇਹਨਾਂ ਦੇ ਪਰੇ ਦੀ ਨਕਲ ਚੋਂ ਟੇਢ ਦੇ ਕੇ, ਦੂਹੇ ਚੋਰ ਨੂੰ ਵੀ ਗੁਰੂ ਕਹਿ ਦਿੰਦੇ ਨੇ ਸੰਤ, ਉਹ ਜਜਮਾਨ ਦੀ ਉਪਾਧੀ ਦੇ ਰਿਹਾ ਪੰਡਿਤ, ਮੇਰਾ ਜਜਮਾਨ ਹੈ, ਭਗਤ ਕਹਿੰਦੇ ਨੇ ਪਰਮੇਸ਼ਰ ਨੂੰ ਤੂੰ ਮੇਰਾ ਜਜਮਾਨ ਹੈ, ਇਹਦਾ ਮਤਲਬ ਹੈ ਉਹਨੇ ਆਪਣੇ ਚੇਲੇ ਨੂੰ ਪੰਡਿਤ ਨੇ ਜਜਮਾਨ ਕਹਿ ਕੇ ਰੱਬ ਬਣਾ ਲਿਆ ਆਪਣਾ, ਤੂੰ ਖਾਂਦਾ ਜੋ ਉਹਦੇ ਸਿਰ ਤੋਂ, ਜਜਮਾਨ ਉਹ ਹੁੰਦਾ ਜਿਹੜਾ ਦੱਖਣਾ ਲਵੇ ਦੱਖਣਾ ਲਵੇ, ਦੱਖਣਾ ਨਹੀਂ ਲੈਂਦੇ, ਪੋਹੇ ਚਲੇ ਜਾਓ, ਕੁਲਸ਼ ਇੱਥੇ ਚਲੇ ਜਾਓ, ਕੁਲਸ਼ੇਤਰ ਚਲੇ ਜਾਓ ਜਾਂ ਹਰਿਦੁਆਰ ਚਲੇ ਜਾਓ, ਉਹ ਜਜਮਾਨ ਕਹਿੰਦੇ ਨੇ, ਜਜਮਾਨ ਤਾਂ ਪਰਮੇਸ਼ਰ ਹੁੰਦਾ ਜਿਹੜਾ ਖਾਣ ਨੂੰ ਦਿੰਦਾ, ਪਰਮੇਸ਼ਰ ਛੱਡਤਾ ਉਹਨਾਂ ਨੇ ਇਹੀ ਲੈ ਲਏ ਜਜਮਾਨ, ਜਜਮਾਨ ਗੁਰਬਾਣੀ ਬਣਦੀ ਹੈ ਪਰਮੇਸ਼ਰ ਨੂੰ, ਤੇ ਜਿਹਨੇ ਆਦਮੀ ਨੇ ਖੋਟੇ ਨੂੰ ਪਰਮੇਸ਼ਰ ਬਣਾ ਦਿੱਤਾ ਉਹਦੇ ਮਗਰ ਲੱਗੂ ਕਿ ਦੂਜਿਆਂ ਦੇ ਮਗਰ ਲੱਗੂ, ਜਿਹੜਾ ਉਹਨੂੰ ਕਹਿੰਦਾ ਤੂੰ ਖੋਟਾ ਉਹਦੇ ਮਗਰ ਲੱਗੂ, ਖੋਟਾ ਹੀ ਆ, ਚਾਹੇ ਖੋਟੇ ਨੂੰ ਖੋਟਾ ਕਹੀਏ ਗੁੱਸਾ ਕਰਦਾ, ਮੈਂ ਭਗਤ ਨਹੀਂ ਲਿਹਾਜ਼ ਕਰਦੇ, ਇਹ ਮੂੰਹ ਫਟਣੇ, ਇਹ ਤਾਂ ਖੋਟੇ ਨੂੰ ਖੋਟਾ ਕਹਿ ਦਿੰਦੇ ਨੇ, ਜਿੰਨੀ ਖੋਟ ਹੁੰਦੀ ਹੈ ਉਨੀ ਕਹਿ ਦਿੰਦੇ ਨੇ, ਇਹ ਮੂੰਹ ਫਟਣਾ, ਇਸ ਕਰਕੇ ਨਾ ਕੋਲ ਨਹੀਂ ਕੋਈ ਜਾਂਦਾ, ਜਿਵੇਂ ਪੁਲਿਸ ਵਾਲਿਆਂ ਕੋਲ ਨਾ ਜਾਂਦਾ ਕੋਈ ਥਾਣੇ ਵੱਲ, ਚਾਹੇ ਕਿੱਡਾ ਹੀ ਚੰਗਾ ਹੋਵੇ ਥਾਣੇਦਾਰ ਅਫਸਰ, ਕਿੰਨੇ ਚੰਗੇ ਹੋਣ, ਜਾ ਕੇ ਰਾਜੀ ਨਹੀਂ ਕੋਈ ਹੈ ਉੱਧਰ ਨੂੰ, ਕਹਿੰਦੇ ਪੁਲਿਸ ਵਾਲੇ ਤਾਂ ਸੰਗਤੇ ਮਾੜੀ ਹੈ, ਐਂ ਕਹਿੰਦੇ ਨੇ, ਇਵੇਂ ਭਗਤਾਂ ਨੂੰ ਕਹਿੰਦੇ ਨੇ, ਭਗਤ ਵੀ ਤਾਂ ਗੁਤਵਾਲ ਨੇ, ਕਹਿੰਦਾ ਸੰਤਾ ਮਾਨੂ ਦੂਤਾਂ ਰਾਨੂ ਇਹ ਕੁਟਵਾਰੀ ਮੇਰੀ, ਕਹਿੰਦਾ ਮੈਂ ਵੀ ਗੁਤਵਾਲ ਹਾਂ, ਮੈਂ ਠੱਗਾਂ ਨੂੰ ਠੱਗ ਕਹੂਗਾ, ਸੰਤਾਂ ਨੂੰ ਠੱਗ ਕਹਿ ਰਿਹਾ ਜਿਹੜਾ, ਉਹਨੂੰ ਚੰਗਾ ਕੌਣ ਕਹੂ, ਇਸ ਕਰਕੇ ਇਹਨਾਂ ਦੇ ਮਗਰ ਨਹੀਂ ਕੋਈ ਜਾਂਦਾ ਹੁੰਦਾ, ਇਹ ਤਾਂ ਐਵੇਂ ਕਮਲੇ ਨੇ ਜਿਹੜੇ ਸਿੱਖ ਨੇ, ਕਹਿੰਦੇ ਨੇ ਸਾਰਿਆਂ ਨੂੰ ਸਿੱਖ ਬਣਾ ਦਾਂਗੇ, ਇੱਧਰ ਨੂੰ ਨਹੀਂ ਕੋਈ ਜਾਂਦਾ ਹੁੰਦਾ, ਨਾ ਜਾਵੇ ਗੁਰੂਆਂ ਤੇ ਨਹੀਂ ਕੋਈ ਗਹਿ ਲੈ ਜਾਣਗੇ, ਅਸਲ ਦੇ ਵਿੱਚ ਜਿੱਧਰ ਨੂੰ ਇਹ ਉਧਰ ਨੂੰ ਲਿਜਾਂਦੇ ਹੀ ਨਹੀਂ ਵੀ ਇਹ ਵੀ ਰੌਲਾ ਹੀ ਪਾਉਂਦੇ ਨੇ ਆਪ ਕਿਹੜਾ ਗਏ ਨੇ ਉਧਰ ਨੂੰ ਇਹਨਾਂ ਨੇ ਰਾਹ ਇਹਨਾਂ ਨੇ ਵੀ ਪਾੜਿਆ ਹੋਇਆ ਰੌਲਾ ਰੌਲਾ ਹੈ ਉੱਤੋਂ ਉੱਤੋਂ ਇਹ ਆਪ ਨਹੀਂ ਸਿੱਖਣ ਨਾ ਇਹ ਕਿਸੇ ਨੂੰ ਵੰਡ ਦੇਣ ਅਸਲੀਅਤ ਗਲਤ ਇਹ ਹੈ ਨਾ ਆਪ ਸਿੱਖਣੇ ਨਾ ਸਿੱਖੀ ਦਾ ਪ੍ਰਚਾਰ ਕਰਨ ਦੇਣ ਨਾ ਸਿੱਖ ਵੰਡ ਦੇਣ ਕਿਸੇ ਨੂੰ ਰੌਲਾ ਭਾ ਰੱਖਣਗੇ ਵੀ ਕੋਈ ਹੋਰ ਨਾ ਵੜ ਜਾਵੇ ਵੀ ਜੇ ਕੋਈ ਹੋਰ ਸਿੱਖ ਪੈਦਾ ਹੋ ਗਿਆ ਸਾਡਾ ਸਿਆਪਾ ਸਾਨੂੰ ਸਿਆਪਾ ਖੜਾ ਹੋ ਜੂ ਇਹ ਤਾਂ ਸਿੱਖੀ ਦੇ ਪ੍ਰਚਾਰ ਤੋਂ ਹੀ ਖਿਲਾਫ ਨੇ ਇਹਨਾਂ ਦੀ ਬਾਹ ਲੱਗੇ ਇਹ ਬੈਨ ਲਾ ਦੇਣ ਇਹਨਾਂ ਦੀ ਬਾਹ ਨਹੀਂ ਲੱਗਦੀ ਤੇ ਬੈਨ ਲਾ ਦੇਣ ਸੱਚ ਤੇ ਸਰਕਾਰ ਨਹੀਂ ਮੰਨਦੀ ਸੱਚ ਤੇ ਬੈਨ ਲਾਉਂਦੀ ਸਰਕਾਰ ਨਹੀਂ ਲਾਉਂਦੀ ਇਹ ਤਾਂ ਲਾ ਦੇਣ ਹਾਂਜੀ
ਓਂਕਾਰ ਆਦਿ ਮੈਂ ਜਾਣਾ ਲਿਖ ਹਰ ਬੇਟੇ ਤਾਹੇ ਨਾ ਮਨ
ਓਂਕਾਰ ਜਿਹੜਾ ਹੈਗਾ ਲਫ਼ਜ਼ ਉਹ ਕਹਿੰਦਾ ਮੈਂ ਜਾਣ ਲਿਆ ਕੀ ਹੁੰਦਾ ਆ ਲਿਖਿਆ ਹੋਇਆ ਓਂਕਾਰ ਓਂਕਾਰ ਨਹੀਂ ਹੁੰਦਾ ਜੇ ਅਸੀਂ ਲਿਖੇ ਨੂੰ ਉੱਥੇ ਡਿੱਗਦੇ ਓਂਕਾਰ ਆਦਿ ਹੈ ਸਭ ਦਾ ਆਦਿ ਕਰਕੇ ਓਂਕਾਰ ਕਿਹਾ ਹੋਇਆ ਆਕਾਰ ਜਿਹੜਾ ਸਭ ਤੋਂ ਪਹਿਲਾ ਆਕਾਰ ਹੈ ਨਾ ਪੈਦਾ ਹੋਇਆ ਜਿਹੜਾ ਆਕਾਰ ਸਭ ਤੋਂ ਪਹਿਲਾ ਹੈ ਉਹ ਓਂ ਦਾ ਆਕਾਰ ਹੈ ਉਹ ਹੁਕਮ ਹੈ ਸਭ ਤੋਂ ਪਹਿਲਾ ਆਕਾਰ ਜੋਤ ਦਾ ਹੁਕਮ ਹੈ ਓਂ ਜੋਤ ਹੈ ਉਹਦਾ ਆਕਾਰ ਕੀ ਹੈ ਹੁਕਮ ਓਂ ਸਤ ਸਰੂਪ ਹੈ ਉਹਦਾ ਆਕਾਰ ਕੀ ਹੈ ਨਾਮ ਇਸ ਕਰਕੇ ਓਂਕਾਰ ਜਾਂ ਸਤਨਾਮ ਇੱਕੋ ਅਰਥ ਨੇ ਉਹਦਾ ਆਕਾਰ ਕੀ ਹੈ ਪੁਰਖ ਆਪ ਕੀ ਹੈ ਕਰਤਾ ਜੋਤ ਕਰਤਾ ਪੁਰਖ ਕੀ ਹੈ
ਹੁਕਮ
ਹੁਕਮ ਇਹ ਤਿੰਨਾਂ ਨਾਂ ਇੱਕੋ ਹੀ ਅਰਥ ਦਿੰਦੇ ਨੇ ਤਿੰਨ ਨਾਂ ਇੱਕੋ ਹੀ ਅਰਥ ਦਿੰਦੇ ਨੇ ਓਂਕਾਰ ਸਤਨਾਮ ਕਰਤਾ ਪੁਰਖ ਇੱਕੋ ਹੀ ਅਰਥ ਹੈ ਇਹਨਾਂ ਦਾ ਤਿੰਨਾਂ ਦਾ ਕਰਤਾ ਵੀ ਉਹ ਹੈ ਸ੍ਰਿਸ਼ਟੀ ਦਾ ਪੁਰਖ ਵੀ ਉਹ ਹੈ ਪੂਰਾ ਵੀ ਉਹੀ ਕਰ ਰਿਹਾ ਪੂਰਾ ਨਾਮ ਨਾ ਕਰ ਰਿਹਾ ਜਿਹਦਾ ਨਾਮ ਹੈ ਉਹ ਕਰਤਾ ਨਾਮ ਵੀ ਉਹਨੇ ਬਣਾਇਆ ਨਾ ਨਾਮ ਦਾ ਵੀ ਕਰਤਾ ਉਹੀ ਹੈ ਆਪੀ ਨੇ ਆਪ ਸਾਜੇ ਹੋ ਆਪਣਾ ਆਪ ਸਾਜੇ ਉਹਨੇ ਨਾਮ ਕੀ ਹੈ ਆਪਣਾ ਹੀ ਸਾਜੇ ਹੈ ਆਪਣਾ ਹੀ ਰੂਪ ਸਾਜੇ ਹੈ ਆਪਣੀ ਉਹ ਦੇਹ ਸਾਜੀ ਹੈ ਉਹਦੀ ਦੇਹ ਕੀ ਹੈ ਨਾਮ ਇਹ ਗੱਲ ਦੇ ਅਰਥ ਨਹੀਂ ਕਿਤੇ ਵੀ ਹੋਏ ਹੋਏ ਪਹਿਲਾਂ ਇੱਥੇ ਤੱਕ ਕੋਈ ਵਿਦਵਾਨਾਂ ਦੀ ਪਹੁੰਚ ਤੋਂ ਪਰੇ ਹੈ ਖੇਡ ਵਿਦਵਾਨ ਨਹੀਂ ਪਹੁੰਚ ਸਕਦੇ ਇੱਥੇ ਸੱਚ ਕੀ ਹੁੰਦਾ ਨਾਮ ਕੀ ਹੁੰਦਾ ਓਂਕਾਰ ਕੀ ਉਹਦਾ ਇੱਕ ਓਂਕਾਰ ਇੱਕ ਓਂਕਾਰ ਕਹੀ ਜਾਂਦੇ ਇੱਕ ਨਾਲ ਓਂਕਾਰ ਦਾ ਕੀ ਮਤਲਬ ਇੱਕ ਹੀ ਓਂਕਾਰ ਹੈ ਇੱਕ ਹੀ ਸਤਨਾਮ ਹੈ ਇੱਕ ਹੀ ਕਰਤਾ ਪੁਰਖ ਹੈ ਇੱਕ ਹੀ ਨਿਰਵੈਰ ਹੈ ਇੱਕ ਹੀ ਨਿਰਭਉ ਹੈ ਓਂਕਾਰ ਆਇਆ ਹੋਇਆ ਓਂਕਾਰ ਬ੍ਰਹਮਾ ਉਤਪਤ ਕਹਿੰਦੇ ਓਂਕਾਰ ਨੇ ਬ੍ਰਹਮਾ ਪੈਦਾ ਕੀਤਾ ਫਿਰ ਕੀ ਹੋਇਆ ਓਂਕਾਰ ਹਾਕਮ ਵੀ ਹੋ ਗੰਭੀ ਹੈ ਓਂਕਾਰ ਕੀ ਆ ਜਿਹੜੇ ਚਿੱਤ ਓਂਕਾਰ ਓਂਕਾਰ ਦੀ ਵਿਆਖਿਆ ਕੀਤੀ ਹੈ ਇਸੇ ਦੀ ਗੁਰੂ ਨਾਨਕ ਨੇ ਅੱਗੇ ਜਾ ਕੇ ਓਂਕਾਰ ਸੈਲ ਯੁਗ ਪਏ ਤਿੰਨੇ ਯੁਗ ਸ੍ਰਿਸ਼ਟੀ ਦੇ ਵਿੱਚ ਜਿਹੜੀ ਰਚਨਾ ਓਂਕਾਰ ਨੇ ਬਣਾਈ ਹੈ ਇੱਕ ਆਹਦੇ ਨਾਲ ਲੱਗਿਆ ਹੋਇਆ ਓਂਕਾਰ ਓਂਕਾਰ ਦੋ ਨੇ ਇੱਕ ਉਹ ਇੱਕ ਉਹਦਾ ਰੂਪ ਦੋਏ ਹੁੰਦੇ ਵੀ ਕਹਿੰਦੇ ਇੱਕੋ ਹੀ ਹੈ ਲਹਿਰ ਪਾਣੀ ਦੇ ਵਿੱਚ ਰਹਿੰਦੀ ਹੈ ਲਹਿਰ ਹੁੰਦੀ ਹੈ ਪਾਣੀ 'ਚ ਪੈਦਾ ਹੋਈ ਪਾਣੀ ਦੇ ਵਿੱਚ ਹੁੰਦੀ ਹੈ ਦੋ ਨਹੀਂ ਹੋ ਸਕਦੇ ਲਹਿਰ ਨੂੰ ਪਾਣੀ 'ਤੇ ਅਲੱਗ ਚੱਕ ਕੇ ਲੈ ਕੇ ਜਾ ਕੇ ਦਿਖਾਓ ਵੱਖਰੀ ਕਰਕੇ ਦਿਖਾਓ ਪਾਣੀ 'ਚੋਂ ਲਹਿਰ ਨੂੰ ਇਸ ਕਰਕੇ ਉਮਰ ਆਕਾਰ ਉਹਦਾ ਇੱਕੋ ਹੀ ਹੁੰਦਾ ਸਰੀਰ ਆਦਮੀ ਦਾ ਅੱਡ ਹੋ ਜਾਂਦਾ ਮਾਇਆ ਦਾ ਇੱਛਾ ਜਿਹੜੀ ਸਾਡੇ ਅੰਦਰ ਪੈਦਾ ਹੁੰਦੀ ਹੈ ਜਿਹਦੇ ਅੰਦਰ ਇੱਛਾ ਪੈਦਾ ਹੁੰਦੀ ਹੈ ਇੱਛਾ ਰੋ ਦੋ ਇੱਕ ਨੇ ਜਿੰਨਾ ਚਿਰ ਇੱਛਾ ਮਾਇਆ ਦੀ ਜੇ ਪੈਦਾ ਹੁੰਦੀ ਹੈ ਤਾਂ ਦੋ ਨੇ ਇੱਛਾ ਖਤਮ ਹੋ ਗਈ ਇੱਕ ਹੋ ਗਈ ਲਹਿਰ ਪੈਦਾ ਹੋ ਗਈ ਦੋ ਰੂਪ ਦਿੰਦੇ ਨੇ ਇੱਕ ਲਹਿਰਾਂ ਨੇ ਇੱਕ ਪਾਣੀ ਹੈ ਪਾਣੀ ਉਹ ਲਹਿਰਾਂ ਵੀ ਜੇ ਹਵਾ ਡਿੱਗੀ ਲੋਭ ਡਿੱਗ ਗਿਆ ਇੱਕ ਹੋ ਗਿਆ ਲੋਭ ਨਾਲ ਲਹਿਰ ਉੱਠਦੀ ਹੈ ਸਾਡੇ ਅੰਦਰ ਲੋਭ ਨਾਲ ਕਰਕੇ ਇੱਛਾਵਾਂ ਪੈਦਾ ਹੁੰਦੀਆਂ ਨੇ ਜੋ ਚੀਜ਼ ਦੇਖ ਰਹੇ ਹਾਂ ਉਹਦੀ ਪ੍ਰਾਪਤੀ ਦੀ ਇੱਛਾ ਹੀ ਲੋ ਜਿਹੜੀ ਹੈ ਉਹ ਲਹਿਰ ਬਣ ਜਾਂਦੀ ਹੈ ਹਾਂਜੀ
ਓਂਕਾਰ ਆਦਿ ਮੈਂ ਜਾਣਾ ਲਿਖ ਹਰ ਮਿਟੇ ਤਾਹੇ ਨਾ ਮਾਨ
ਜਿਹੜਾ ਆਪਾਂ ਲਿਖ ਦਿੰਦੇ ਹਾਂ ਮਿਟਾ ਦਿੰਦੇ ਹਾਂ ਓਂਕਾਰ ਨਹੀਂ ਹੁੰਦਾ ਇਹ ਸੋਨੇ ਦੇ ਬਣਾਈ ਬੈਠੇ ਨੇ ਕਈ ਜਗ੍ਹਾ ਓਂਕਾਰ ਇਹਦਾ ਜੀ ਦਰਸ਼ਨ ਕਰੋ ਅਸਾਲ ਬਣਾਈ ਬੈਠੇ ਨੇ ਇੱਕ ਉੱਥੇ ਹੈ ਆਪਣੇ ਲੁਧਿਆਣੇ ਦੇ ਪਰੇ ਬਦੋਵਾਲ ਉਹ ਨਵਾਂ ਹੀ ਮੁੰਡਾ ਜਾ ਉੱਠਿਆ ਸੋਨੇ ਦਾ ਬਣਾ ਲਿਆ ਜੀ ਇਹਦੇ ਧਿਆਨ ਕਰਕੇ ਉਹ ਕਰਿਆ ਕਰੋ ਉਹ ਕਾਰਜ ਮਾਲਾ ਫੇਰੋ ਜਾਂ ਬੈਠੋ ਇਹ ਜਾ ਨਹੀਂ ਤਾਂ ਪ੍ਰਚਾਰ ਕਰੇ ਆਹ ਪਤਾ ਹੀ ਨਹੀਂ ਕੀ ਲਿਖਿਆ ਹੈ ਇਹ ਜਿਹਾ ਪਖੰਡ ਛੇਤੀ ਲੋਕ ਚੱਲਦੇ ਬੰਦੇ ਜੀ ਹਾਂਜੀ ਓਂਕਾਰ ਹੈ ਸਾਹਮਣੇ ਜਿਹਦਾ ਉਹ ਕਹਿੰਦਾ ਜਿਹੜਾ ਲਿਖ ਕੇ ਓਂਕਾਰ ਲਿਖਿਆ ਹੋਇਆ ਮਟਾਇਆ ਹੋਇਆ ਓਂਕਾਰ ਨਹੀਂ ਹੁੰਦਾ ਉਹਦਾ ਆਖਰੀ ਰੂਪ ਹੁੰਦਾ ਓਂਕਾਰ ਜਿਹੜਾ ਬੋਲਤਾ ਨਾ ਤਾਂ ਜਿਹੜਾ ਮੂੰਹ ਤੋਂ ਬੋਲਤਾ ਨਾ ਤਾਂ ਉਹ ਓਂਕਾਰ ਹੈ ਜੋ ਆਪਾਂ ਚੀਨੀ ਬੋਲਤੀ ਤਾਂ ਉਹ ਚੀਨੀ ਹੋ ਗਈ ਬੋਲ ਨਾ ਸਾਡਾ ਬੋਲ ਚੀਨੀ ਹੈ ਨਾ ਲਿਖੀ ਹੋਈ ਚੀਨੀ ਚੀਨੀ ਕੁਛ ਹੋਰ ਚੀਜ਼ ਤਾਂ ਬੋਰੀ ਚ ਮੂੰਹ ਕਰਕੇ ਚੀਨੀ ਚੀਨੀ ਕਹੇ ਜਾਓ ਬੋਰੀ ਭਰ ਜੂਗੀ ਜੇ ਤਾਂ ਬੋਰੀ ਭਰ ਜੂ ਫਿਰ ਤਾਂ ਤੁਹਾਡਾ ਨਾਮ ਜਪਣਾ ਵੀ ਠੀਕ ਹੈ ਫਿਰ ਕੀ ਹੈ ਫਿਰ ਤਾਂ ਮੌਜ ਬਣ ਜੂ ਫਿਰ ਰੇਤੇ ਨੂੰ ਵੀ ਸਸਤੀ ਹੋ ਜੂ ਚੀਨੀ ਨਾ ਗੰਨਾ ਬੀਜਣ ਦੀ ਲੋੜ ਨਾ ਮਿਲਾਂ ਦੀ ਲੋੜ ਏਡਾ ਪਖੰਡ ਹੈ ਇਹਨਾਂ ਦਾ ਸਾਧਾਂ ਦੇ ਬਣਾਏ ਹੋਏ ਲੋਕ ਲੁੱਟਣ ਨੂੰ ਮੋਟੀ ਅਕਲ ਦੇ ਮਾਲਕ ਨੇ ਲੋਕ ਉਦੋਂ ਵੀ ਮੋਟੀ ਅਕਲ ਦੇ ਮਾਲਕ ਨੇ ਉਹਨਾਂ ਦਾ ਪਖੰਡ ਚੱਲ ਜਾਂਦਾ ਪਾਣੀ ਪਾਣੀ ਕਹਿ ਕੇ ਨਹਿਰਾਂ ਚਲਾ ਦੋ ਫਿਰ ਵਿਪਤਾ ਪਈ ਪਈ ਹੈ ਪਾਣੀ ਦਾ ਐਂ ਹੋ ਗਿਆ ਉਹ ਹੋ ਗਿਆ ਪ੍ਰੈਕਟੀਕਲੀ ਕੁਛ ਵੀ ਨਹੀਂ ਗੱਲਾਂ ਬਾਤਾਂ ਬਥੇਰੀਆਂ ਮਾਰਦੇ ਨੇ ਪ੍ਰੈਕਟੀਕਲੀ ਕੁਛ ਵੀ ਨਹੀਂ ਜੋ ਗੱਲ ਪ੍ਰੈਕਟੀਕਲ ਨਹੀਂ ਹੈ ਉਹ ਝੂਠ ਹੁੰਦੀ ਹੈ ਥਿਊਰੀ ਪ੍ਰੈਕਟੀਕਲ ਜਾ ਕੇ ਪਰਖ ਹੁੰਦੀ ਹੈ ਕੋਈ ਵੀ ਥਿਊਰੀ ਪ੍ਰੈਕਟੀਕਲ ਜਾ ਕੇ ਪਰਖ ਹੋਊਗੀ ਜੇ ਪ੍ਰੈਕਟੀਕਲ ਜਾ ਕੇ ਥਿਊਰੀ ਫੇਲ ਹੋ ਗਈ ਥਿਊਰੀ ਫੇਲ ਹੈ ਉਹ ਥਿਊਰੀ ਉਹ ਝੂਠ ਤੇ ਖੜੀ ਹੈ ਫਿਰ ਸਭ ਕੁਝ ਸੰਤਾਂ ਦਾ ਝੂਠ ਤੇ ਖੜਾ ਮੋਟੀ ਅਕਲ ਦੇ ਮਾਲਕ ਨੇ ਕੋਈ ਵੀ ਪਖੰਡ ਬਣਾ ਲੈਂਦੇ ਨੇ ਉਦੋਂ ਜਿਹੜੇ ਲੋਕ ਨੇ ਵਿਚਾਰੇ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਉਹ ਕਿਹੜਾ ਗੁਰਬਾਣੀ ਪੜ੍ਹਦੇ ਨੇ ਉਹਦਾ ਤਾਂ ਇਹ ਨਹੀਂ ਹੁੰਦਾ ਵੀ ਓਂਕਾਰ ਹੁੰਦਾ ਕੀ ਆ ਕਿੱਥੇ ਲਿਖਿਆ ਹੋਇਆ ਉਹਨਾਂ ਦਾ ਵਿਚਾਰਾ ਮੰਨੇ ਲੈਣਾ ਹਾਂਜੀ
ਓਂਕਾਰ ਲਿਖੇ ਜੋ
ਕਿਹੜਾ ਲਿਖ ਕੇ ਮਿਟਿਆ ਜਾਂਦਾ ਉਹ ਓਂਕਾਰ ਮੈਂ ਨਹੀਂ ਮੰਨਦਾ ਓਂਕਾਰ ਹੈ ਉਹਦਾ ਨਾਂ ਲਿਖਿਆ ਹੋਇਆ ਓਂਕਾਰ ਕੀ ਹੈ ਰਾਮ ਜੇ ਅੱਖਰਾਂ 'ਚ ਲਿਖਦੀ ਹੈ ਉਹ ਰਾਮ ਨਹੀਂ ਹੁੰਦਾ ਜਿਹੜਾ ਬੋਲਦਾ ਉਹ ਵੀ ਰਾਮ ਨਹੀਂ ਹੈ ਪਾਣੀ ਜਿਹੜਾ ਮੂੰਹ ਨਾਲ ਬੋਲਦਾ ਨਾ ਤਾਂ ਉਹ ਪਾਣੀ ਹੈ ਨਾ ਜਿਹੜਾ ਲਿਖਦਾ ਉਹ ਪਾਣੀ ਹੈ ਦੋਹਾਂ ਨਾਲ ਪਿਆਸ ਨਹੀਂ ਬੁੱਝਦੀ ਪਾਣੀ ਪੀਵਾਂਗੇ ਉਹਨੂੰ ਚਾਹੇ ਪਾਣੀ ਤੋਂ ਵਾਟਰ ਕਹਿ ਕੇ ਪੀ ਲਓ ਨਾ ਕਹੋ ਪਾਣੀ ਕੋਈ ਜ਼ਰੂਰੀ ਹੈ ਉਹਨੂੰ ਪੀ ਲਓ ਵਾਟਰ ਕਹਿ ਕੇ ਪੀ ਲਓ ਪਾਣੀ ਨੂੰ ਇੱਕ ਪਾਸੇ ਰੱਖ ਦਿਓ ਇਹਨਾਂ ਨਿਸੜ ਤੋਂ ਪਰੇ ਚਾਹੇ ਪਾਣੀ ਆਪਣਾ ਘਰ ਨੂੰ ਲੈ ਜਾਓ ਅਸੀਂ ਤਾਂ ਇਹਨੂੰ ਆਪ ਕਹਿ ਕੇ ਪੀ ਲਓ ਲੈ ਜਾਓ ਘਰ ਨੂੰ ਪਿਆਸ ਤੁਹਾਡੀ ਬੁੱਝੂਗੀ ਉਹਨੂੰ ਜੋ ਮਰਜ਼ੀ ਉਹਦਾ ਨਾਂ ਰੱਖ ਲਓ ਜੇ ਉਹ ਘਰ ਨਹੀਂ ਕਹਾਂਗੇ ਸਰ ਜੂਗਾ ਹੋਰ ਕੁਛ ਕਹਿ ਲਓ ਨਾਂ ਜਿਹੜਾ ਮਰਜ਼ੀ ਰੱਖ ਲਓ ਤਾਂ ਹੀ ਇੰਨੇ ਨਾਂ ਨੇ ਰੱਖੇ ਹੋਏ ਉਹਦੇ ਇੱਕ ਦੇ ਜਿਹੜਾ ਮਰਜ਼ੀ ਰੱਖ ਲਓ ਨਾਂ ਨਾਲ ਕੀ ਫਰਕ ਹੋਊ ਉਹ ਵਸਤੂ ਇੱਕੋ ਹੀ ਹੈ ਨਾ ਉਹਦੇ ਚਾਹੇ ਕਰੋੜਾਂ ਨੇ ਵਸਤੂ ਨਾਂ ਤੋਂ ਵੱਖਰੀ ਹੁੰਦੀ ਹੈ ਆਪਣੀ ਨਾਂ ਤਾਂ ਸਾਡਾ ਦਿੱਤਾ ਹੋਇਆ ਹੁੰਦਾ ਸਮਝਣ ਵਾਸਤੇ ਜਿਹੜੇ ਚੀਜ਼ ਦੇ ਲੱਖਾਂ ਨਾਂ ਨੇ ਅਸਲ ਚ ਉਹਦਾ ਕੋਈ ਨਾਂ ਹੈ ਉਹ ਨਹੀਂ ਜੇ ਕਾਦਮੀ ਦੇ ਲੱਖਾਂ ਹੀ ਨਾਂ ਨੇ ਤਾਂ ਉਹਦਾ ਨਾਂ ਕੀ ਹੋਇਆ ਅਸਲੀ ਨਾਂ ਕੀ ਹੋਇਆ ਕੋਈ ਵੀ ਨਹੀਂ ਹੋਇਆ ਕੋਈ ਉਹ ਕਹਿੰਦੇ ਅੱਲਾ ਉਹ ਕਹਿੰਦੇ ਰਾਮ ਲੱਕੜੀ ਜੋ ਝਗੜਾ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਉਹ ਤਾਂ ਇਹੀ ਅੱਲਾ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਉਹ ਤਾਂ ਇਹੀ ਰਾਮ ਆ ਗਿਆ ਅੰਗਰੇਜ਼ ਉਹ ਕਹਿੰਦਾ ਤੁਸੀਂ ਦੋਵੇਂ ਝੂਠੇ ਹੈਗਾ ਹੀ ਗੋਡ ਸਿੱਖ ਆ ਗਿਆ ਉਹ ਕਹਿੰਦਾ ਵਾਹਿਗੁਰੂ ਹੈ ਤਾਂ ਚਾਰੇ ਲੜੀ ਜਾਓ ਉਹ ਚਾਰਾਂ ਤੇ ਹੀ ਬਾਹਰ ਹੈ ਇਹ ਤਾਂ ਲੜਾਈ ਦਾ ਕਰਨਾ ਹੈ ਇਹੋ ਜਿਹੇ ਨਾਂ ਇਹ ਤਾਂ ਸਮਝਣ ਵਾਸਤੇ ਸੀ ਗੱਲਾਂ ਮਨ ਸਮਝਾਉਣ ਵਾਸਤੇ ਇਹਨਾਂ ਨੇ ਲੜਾਈ ਵਾਸਤੇ ਪੈਦਾ ਕਰ ਲਏ ਲੜਾਈ ਦਾ ਮੁੰਡੇ ਇੱਥੇ ਵੱਜਦਾ ਸੀ ਕੋਈ ਅੱਲਾ ਨਾਲ ਜੁੜ ਗਿਆ ਕੋਈ ਰਾਮ ਨਾਲ ਜੁੜ ਗਿਆ ਲੜਾਈ ਦਾ ਮੁੰਡਾ ਵੱਜ ਗਿਆ ਉਹਦੇ ਨਾਲ ਨਹੀਂ ਜੁੜਿਆ ਜਿਹਨੂੰ ਰਾਮ ਕਿਹਾ ਉਹਦੇ ਨਾਲ ਤਾਂ ਨਹੀਂ ਜੁੜੇ ਜੇ ਤਾਂ ਉਹਦੇ ਨਾਲ ਜੁੜਦੇ ਫਿਰ ਤਾਂ ਕੋਈ ਰੌਲਾ ਹੀ ਨਹੀਂ ਸੀ ਨਾ ਕੋਈ ਹੁੰਦਾ ਜਿਹਨੇ ਤਾਂ ਪੀਣਾ ਪਾਣੀ ਉਹਨੇ ਤਾਂ ਨਾਂ ਮਗਰ ਨਹੀਂ ਜਾਣਾ ਉਹ ਕਹਿੰਦਾ ਵੀ ਮੈਨੂੰ ਤਾਂ ਜਲ ਚਾਹੀਦਾ। ਉਹ ਕਹਿੰਦਾ ਜਲ ਤਾਂ ਹੈ ਨੀ ਮੇਰੇ ਕੋਲ ਵਾਟਰ, ਕਹਿੰਦਾ ਚੱਲ ਇਹੀ ਦੇ, ਇਹੀ ਦੇ ਤੂੰ। ਉਹਦਾ ਪਤਾ ਵੀ ਉਹੀ ਚੀਜ਼ ਹੈ ਜਿਹੜੀ ਮੈਨੂੰ ਚਾਹੀਦੀ ਹੈ। ਜੇ ਉਹ ਕਹੇ ਮੈਂ ਤਾਂ ਵਾਟਰ ਨਹੀਂ ਪੀਣਾ, ਮੈਂ ਤਾਂ ਜਲੇ ਪੀਣਾ, ਬੈਠਾ ਰਿਹਾ ਫਿਰ ਇੱਥੇ। ਉਹਨੂੰ ਨੀ ਪਤਾ ਜਲ ਕਿਹਨੂੰ ਕਹਿੰਦਾ, ਉਹਦਾ ਵਾਟਰ ਦਾ ਪਤਾ ਹੈ। ਉਹ ਤਾਂ ਪੀਣਾ ਕਰਕੇ ਸਮਝਿਆ, ਪੀਣਾ ਤਾਂ ਆਇਆ ਮੇਰੇ ਕੋਲ, ਤਾਂ ਭਾਈ ਤੂੰ ਖਬਰਾਂ ਕੀ ਮੰਗਦਾ ਪੀਣ ਨੂੰ। ਦੂਏ ਤੇ ਦੂਏ ਦੀ ਬੋਲੀ ਨੀ ਜਾਣਦੇ, ਅਸਲ ਚ ਉਹਦਾ ਨਾਂ ਕੋਈ ਨੀ ਹੈ। ਇਸ ਕਰਕੇ ਦਸਮ ਪਾਤਸ਼ਾਹ ਕਹਿੰਦੇ ਨਮਸਕਾਰ ਨਿਰਨਾਮੇ, ਇਹ ਬਿਨਾਂ ਨਾਂ ਵਾਲੇ ਤੈਨੂੰ ਨਮਸਕਾਰ। ਇਹ ਤਾਂ ਸਾਡੇ ਰੱਖੇ ਹੋਏ ਨਾਂ ਨੇ, ਨਿਆਣਾ ਜੰਮਦਾ ਜੋ ਮਰਜ਼ੀ ਨਾਂ ਰੱਖ ਲਈਏ ਸੀ। ਮਹੀਨੇ ਬਾਅਦ ਬਦਲੀ ਜਾਓ, 200 ਰੁਪਇਆ ਲੱਗਦਾ ਅਖਬਾਰ ਚ, ਚਾਹੇ ਬਦਲੀ ਜਾਓ। ਉਹ ਜਿਹੜਾ ਜੰਮਿਆ ਉਹਦਾ ਉਹੀ ਰਹਿਣਾ ਨਾ, ਜਿਹੜਾ ਮਰਜ਼ੀ ਰੱਖ ਲਓ, ਚਾਹੇ ਬਦਲ ਲਓ, ਫਿਰ ਵੀ ਉਹੀ ਬੰਦਾ ਤਾਂ ਉਹੀ ਰਹਿਣਾ। ਬਸ ਇਸ ਗੱਲ ਮੋਟੀ ਗੱਲ ਨੂੰ ਨੀ ਸਮਝ ਰਹੇ। ਆ ਜਿਹੜੇ ਬਹੁਤ ਹੈ ਨਾ ਆਪਣੇ ਜਿਹੜੇ ਮੂਰਖ, ਕੁਛ ਧਰਮ ਦੇ ਵਿੱਚ ਮੂਰਖ ਆਦਮੀ ਹੁੰਦੇ ਨੇ, ਜ਼ਿਆਦਾ ਮੂਰਖ, ਉਹਨੇ ਜ਼ਿਆਦਾ ਮੂਰਖ ਨੇ ਉਹ ਨਹੀਂ ਇਹ ਗੱਲ ਸਮਝਦੇ। ਜ਼ਿਆਦਾ ਮੂਰਖਾਂ ਨੂੰ ਇਹ ਗੱਲ ਪਤਾ ਲੱਗਦਾ, ਉਹ ਕੱਟੜਵਾਦੀ ਵਹਿਗਰੂ 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 ਸਿਰ ਮਾਰੀ ਜਾਣਾ ਉਹੀ, ਜਿਵੇਂ ਕੰਨ ਚ ਕੰਨ ਖਜੂਰਾ ਪੈ ਜਾਂਦਾ ਨਾ, ਉਹ ਤੜਫਦਾ ਐ ਤੜਫੀ ਜਾਂਦਾ।
ਓਂਕਾਰ ਲਿਖੇ ਜੋ ਕੋਈ ਸੋਈ ਲੱਖ ਮੇਟਣਾ ਨਾ ਹੋਈ।
ਜੇ ਕੋਈ ਓਂਕਾਰ ਨੂੰ ਦੇਖ ਲਵੇ, ਉਹ ਦਰਸ਼ਨ ਦੇ ਵਿਚਾਲੇ ਦੂਸਰਾ ਕਦੇ ਵੀ ਪੜਦਾ ਨਹੀਂ ਆ ਸਕਦਾ। ਇੱਕ ਵਾਰ ਦਾ ਦੇਖਿਆ ਹੋਇਆ ਦਿਖਦਾ ਹੀ ਰਹੂ ਉਹਨੂੰ। ਦੇਖਣ ਦਾ ਮਤਲਬ ਇੱਥੇ ਸਮਝਣਾ ਹੈ, ਜੇ ਕੋਈ ਓਂਕਾਰ ਨੂੰ ਸਮਝ ਲਵੇ, ਕਿਉਂਕਿ ਬੁੱਧੀ ਨਾਲ ਦਰਸ਼ਨ ਜਿਹੜਾ ਹੁੰਦਾ ਨਾ, ਇਹ ਦਰਸ਼ਨ ਬੁੱਧੀ ਨਾਲ, ਬੁੱਧ ਬਦਲੀ ਸਿੱਧ ਪਾਈ। ਜਿਹੜੀ ਗੱਲ ਅਕਲ ਚ ਆ ਜਾਵੇ, ਇੱਕ ਵਾਰ ਅਕਲ ਚ ਆ ਗਈ, ਸਾਰੀ ਜ਼ਿੰਦਗੀ ਵਾਸਤੇ ਅਕਲ ਚ ਆ ਗਈ, ਐਂ ਸਮਝ ਲਓ ਬਸ ਆਹ ਗੱਲ ਹੈ। ਇਹਦਾ ਅਰਥ ਲਖੇ ਦਾ ਮਤਲਬ ਹੈ, ਦੇਖਣਾ ਨਹੀਂ ਹੈ ਲਖੇ ਦਾ ਮਤਲਬ ਹੁੰਦਾ, ਲਖਣਾ ਹੁੰਦਾ ਬੁੱਧੀ ਨਾਲ, ਅਕਲ ਨਾਲ ਸਮਝਣਾ। ਜੋ ਕਿਸੇ ਨੂੰ ਸਮਝ ਆ ਗਈ ਇੱਕ ਵਾਰ ਓਂਕਾਰ ਕੀ ਹੈ, ਫਿਰ ਉਹ ਸਾਰੀ ਜ਼ਿੰਦਗੀ ਵਾਸਤੇ ਦੁਬਾਰਾ ਸਮਝਣ ਦੀ ਲੋੜ ਨਹੀਂ ਉਹਨੂੰ। ਇੱਕ ਵਾਰ ਨਿਆਣੇ ਨੂੰ ਆਪਾਂ ਕੋਈ ਚੀਜ਼ ਦਿਖਾਉਂਦੇ ਹਾਂ, ਚੱਲ ਪਹਿਲਾਂ ਉਹਨੇ ਨਹੀਂ ਦੇਖੀ, ਉਹ ਬਾਅਦ ਦੇ ਵਿੱਚ ਉਹ ਚੀਜ਼ ਉਹਦੇ ਸਾਰੀ ਜ਼ਿੰਦਗੀ ਵਾਸਤੇ ਜਿਹਨ 'ਚ ਰਹਿੰਦੀ ਹੈ। ਬੱਚੇ ਨੇ ਘੋੜਾ ਨਹੀਂ ਦੇਖਿਆ, ਆਪਾਂ ਉਹਨੂੰ ਦਿਖਾ ਤਾ ਘੋੜਾ ਹੈ, ਘੋੜਾ ਹੈ ਭਾਈ, ਬਸ ਇੱਕੋ ਵਾਰ ਦਿਖਾਇਆ ਸੀ ਸਾਰੀ ਜ਼ਿੰਦਗੀ ਵਾਸਤੇ। ਇਹ ਓਂਕਾਰ ਕੀ ਚੀਜ਼ ਹੈ, ਜਿਹਨੂੰ ਇੱਕ ਵਾਰ ਦੇਖ ਲਈ ਸਾਰੀ ਜ਼ਿੰਦਗੀ ਵਾਸਤੇ ਠੀਕ ਹੈ। ਸੋ ਲੱਖ ਮੇਟਣਾ ਨਾ ਹੋਈ। ਆਹ ਜਿਹੜਾ ਦੂਆ ਦੇਖ ਰਹੇ ਹਾਂ ਆਪਾਂ ਲਿਖਿਆ ਹੋਇਆ, ਅੱਖਾਂ ਇੱਧਰ ਗਲੀਆਂ ਜਦੇ ਮਿਟ ਗਿਆ, ਚਾਕ ਨਾਲ ਲਿਖਿਆ ਮਿਟਾ ਵੀ ਸਕਦੇ ਹਾਂ, ਇਹ ਅੰਦਰ ਲਿਖਿਆ, ਅੰਦਰ ਲਿਖਿਆ ਮਿਟਦਾ ਨਹੀਂ ਹੁੰਦਾ। ਅੰਦਰ ਜੋ ਲਿਖਿਆ ਗਿਆ, ਅੰਦਰ ਲਿਖਿਆ ਗਿਆ, ਜੋ ਲਿਖਿਆ ਗਿਆ ਨਾ ਅਸਲ ਚ ਅੰਦਰ ਲਿਖਿਆ ਗਿਆ, ਉਹ ਬੱਚੇ ਦੇ ਘੋੜੇ ਦੀ ਫੋਟੋ ਬਣ ਗਈ ਅੰਦਰ, ਅੱਖਾਂ ਨਾਲ ਦੇਖ ਕੇ ਉਹ ਜੋ ਉਹਦੇ ਅੰਦਰ ਫੋਟੋ ਬਣ ਗਈ ਨਾ, ਉਹਨੇ ਉਹ ਸੇਵ ਕਰਕੇ ਰੱਖ ਲਈ ਕੈਮਰੇ ਨੇ ਉਹਦੇ ਨੇ। ਜਦ ਉਹਦਾ ਘੋੜਾ ਆਊਗਾ ਉਹ ਕਹਿ ਆ, ਜਦ ਕਹਿ ਦੂ ਘੋੜਾ ਹੈ, ਜਦ ਦੁਬਾਰਾ ਕੋਈ ਚਾਹੇ ਹੋਰ ਘੋੜਾ ਦੇਖੂ ਉਹਨੂੰ ਵੀ ਘੋੜਾ ਕਹੂ। ਅੰਦਰ ਉਹਨੇ ਸੇਵ ਕਰ ਲਿਆ, ਜੋ ਦੇਖਿਆ ਸਮਝਿਆ ਸੇਵ ਕਰਕੇ ਰੱਖ ਲਿਆ। ਸੋ ਲੱਖ ਮੇਟਣਾ ਨਾ ਹੋਈ। ਹੁਣ ਮੈਨੂੰ ਦਰਸ਼ਨ ਹੋ ਗਿਆ, ਮੈਨੂੰ ਹਮੇਸ਼ਾ ਹੀ ਦਰਸ਼ਨ ਹੁੰਦਾ ਹੀ ਰਹੂਗਾ। ਇਹ ਕਹਿੰਦੇ ਨੇ 72 ਵਾਰ ਉਹਨੂੰ ਦਰਸ਼ਨ ਹੋਏ ਨਾਮਦੇਵ ਨੂੰ, ਕਦੇ ਹੋਏ ਬਈ? ਕਬੀਰ ਤਾਂ ਕੁਛ ਹੋਰ ਕਹਿ ਰਿਹਾ ਵੀ ਇੱਕ ਵਾਰ ਜੇ ਦਰਸ਼ਨ ਹੋ ਜਾਏ ਵਿਚਾਲੇ ਕੁਛ ਆਉਂਦਾ ਹੀ ਨਹੀਂ ਹੁੰਦਾ। ਗੁਰਬਾਣੀ ਕੀ ਕਹਿ ਰਹੀ ਹੈ, ਸਾਖੀ ਕੀ ਬਣਾਈ ਹੋਈ ਹੈ? ਉਹ ਅੱਖਾਂ ਨਾਲ ਦਰਸ਼ਨ ਦੀ ਗੱਲ ਕਰ ਰਹੇ ਨੇ, ਹਿੰਦੂ ਮਤ ਵਾਲੀ ਗੱਲ ਹੈ ਉਹ, ਸਾਖੀ ਉਹੀ ਸੁਣਾ ਰਹੇ ਨੇ ਸਾਰੇ। ਅਸੰਤਾਂ ਨੇ ਉਹ ਸਾਖੀਆਂ ਸੁਣਾਈਆਂ ਨੇ, ਰਾੜੇ ਵਾਲਾ ਸੁਣਾਉਂਦਾ ਹੁੰਦਾ ਸੀ। ਇਹਦਾ ਮਤਲਬ ਗੁਰਬਾਣੀ ਤੋਂ ਡਫਰ ਸੀ ਉਹ, ਸਾਰੇ ਸੰਤ ਹੀ ਸਾਖੀ ਸੁਣਾਈ ਜਾਂਦੇ, ਉਹਨਾਂ ਨੂੰ ਪਤਾ ਨਹੀਂ ਗੁਰਬਾਣੀ ਕੀ ਕਹਿੰਦੀ ਹੈ, ਸਾਖੀ ਕੀ ਕਹਿੰਦੀ ਹੈ। ਕਿੰਨੀ ਕੁ ਹੁੰਦੀ ਹੈ ਨਾ ਸੰਤਾਂ ਕੋਲ, ਕਿੰਨੀ ਕੁ ਅਕਲ ਹੈ? ਇਹ ਤਾਂ ਵਿਦਵਾਨ ਝੂਠੇ ਵਿਦਵਾਨਾਂ ਦੇ, ਝੂਠੇ ਵਿਦਵਾਨ ਇਹਨਾਂ ਦੇ ਗੁਰੂ ਨੇ, ਝੂਠੇ ਡਫਰ ਵਿਦਵਾਨ ਨੇ ਨਾ ਜਿਹੜੇ ਡਫਰ, ਉਹ ਤਾਂ ਸੰਤਾਂ ਦੇ